ਬਾਅਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ ਜਦ ਨਾ ਕੋਈ ਲੰਡਨ ਦਾ ਲੈਂਦਾ ਏ ਅੰਮ੍ਰਿਤਸਰ ਚੇਤੇ ਆ ਜਾਵੇ ਚਿੱਕਾਂ ਤੇ ਗੋਲੀਆਂ ਸੁਣਦੀਆਂ ਨੇ ਨਾਲੇ ਖੂਨ ਅੱਖਾਂ ਵਿੱਚ ਛਾ ਜਾਵੇ ਊਧਮ ਸਿੰਘ ਆ ਕੇ ਡੈਰ ਕੋਲੋਂ ਜੇ ਮੰਗਲਾ ਬਦਲਾ ਲੈਂਦਾ ਨਾ ਓਏ ਹਿੱਕ ਤਾਣ ਕੇ ਆਪਾਂ ਤੁਰਦੇ ਨਾ ਓਏ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਓਏ ਯਾਦ ਆ ਗਈ ਊਧਮ ਸਿੰਘ ਸ਼ੇਰ ਦੀ ਯਾਦ ਆ ਗਈ ਊਧਮ ਸਿੰਘ ਸ਼ੇਰ ਦੀ ਯਾਦ ਆ ਗਈ
ਊਧਮ ਸਿੰਘ ਜਦ ਵੀ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਚਲੇ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਦੇਸ਼ ਵਾਸੀਆਂ ਨੂੰ ਯਾਦ ਆਊਗਾ ਤਾਂ ਉਹਦੇ ਨਾਲ ਨਾਲ ਸ਼ਹੀਦ ਊਧਮ ਸਿੰਘ ਦਾ ਨਾਂ ਵੀ ਲਿਆ ਜਾਊਗਾ। ਸ਼ਹੀਦੋਂ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਆਖਰੀ ਨਿਸ਼ਾਂ ਹੋਗਾ। ਭਾਰਤ ਦੇ ਆਜ਼ਾਦੀ ਦੇ ਸੰਗਰਾਮ 'ਚ ਪੰਜਾਬ ਦੇ ਅਣਗਿਣਤ ਦੇਸ਼ ਭਗਤਾਂ ਨੇ ਸ਼ਹੀਦੀ ਜਾਮ ਪੀਤੇ ਆ ਅਤੇ ਜਿਹੜੇ ਸ਼ਹੀਦਾਂ ਦੇ ਨਾਂ ਸਮੇਂ ਦੀ ਹਿੱਕ 'ਤੇ ਉੱਕਰੇ ਨੇ ਉਹਨਾਂ ਨਾਵਾਂ 'ਚ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਊਧਮ ਸਿੰਘ ਪਹਿਲੀ ਕਤਾਰ 'ਚ ਆਉਂਦੇ ਨੇ। ਊਧਮ ਸਿੰਘ ਪੰਜਾਬ ਅਤੇ ਭਾਰਤ ਦੇ ਗੌਰਵ ਦਾ ਪ੍ਰਵਾਨਾ। ਉਹਦਾ ਜਨਮ 26 ਦਸੰਬਰ 1899 ਨੂੰ ਉਸ ਸਮੇਂ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ, ਇਹ ਪਿੰਡ ਹੁਣ ਵੈਸੇ ਸਨਾਮ ਸ਼ਹਿਰ ਦਾ ਹੀ ਇੱਕ ਹਿੱਸਾ, ਉੱਥੇ ਹੋਇਆ ਸੀ। ਪਿਤਾ ਚੂੜ ਰਾਮ ਅਤੇ ਮਾਤਾ ਨਰਾਇਣੀ, ਫਿਰ ਇਹਨਾਂ ਨੇ ਅੰਮ੍ਰਿਤ ਛੱਕ ਕੇ ਇਹਨਾਂ ਦਾ ਨਾਂ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖੇ ਗਏ ਸੀ। ਸੋ ਇੱਕ ਕੰਬੋਜ ਪਰਿਵਾਰ 'ਚ ਉਹਨਾਂ ਦਾ ਜਨਮ ਹੋਇਆ ਸੀ। ਪਰਿਵਾਰ ਬੜਾ ਗਰੀਬ ਸੀ, ਸਬਜ਼ੀਆਂ ਦੀ ਖੇਤੀ ਕਰਦੇ ਸੀ। ਫਿਰ ਉਹਨਾਂ ਦੇ ਪਿਤਾ ਜੀ ਨਹਿਰੀ ਮਹਿਕਮੇ ਦੀ ਨੌਕਰੀ ਕਰਨ ਲੱਗ ਗਏ ਅਤੇ ਇਹ ਨੌਕਰੀ ਛੱਡ ਕੇ ਫਿਰ ਉਹ ਅੰਮ੍ਰਿਤਸਰ ਕੰਮ ਦੀ ਭਾਲ 'ਚ ਚਲੇ ਗਏ, ਜਿੱਥੇ ਉਹਨਾਂ ਦੀ ਮੌਤ ਹੋ ਗਈ। ਮਾਂ ਪਿਓ ਦੇ ਦੇਹਾਂਤ ਤੋਂ ਬਾਅਦ ਊਧਮ ਸਿੰਘ ਅਤੇ ਉਹਦੇ ਭਰਾ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਦਾਖਲ ਕਰਵਾਇਆ ਗਿਆ। ਸੰਨ 13 'ਚ ਉਹਦਾ ਵੱਡਾ ਭਰਾ ਮੋਤਾ ਸਿੰਘ ਨਮੂਨੀਏ ਨਾਲ ਮਰ ਗਿਆ। ਊਧਮ ਸਿੰਘ ਨੇ ਇੱਥੋਂ ਹੀ ਫਿਰ ਯਤੀਮਖਾਨੇ 'ਚੋਂ ਹੀ 10ਵੀਂ ਜਮਾਤ ਪਾਸ ਕੀਤੀ ਅਤੇ ਬਾਅਦ 'ਚੋਂ ਉਹਦਾ ਮਾਮਾ ਜੀਵਾ ਸਿੰਘ ਉਹਨੂੰ ਸੁਨਾਮ ਲੈ ਆਇਆ। 13 ਅਪ੍ਰੈਲ 1919 ਦੇ ਜਲ੍ਹਿਆਂਵਾਲੇ ਬਾਗ ਦੇ ਕਤਲੇਆਮ ਅਤੇ ਪੰਜਾਬ ਦੇ ਸੈਂਕੜੇ ਪਿੰਡਾਂ 'ਚ ਲੱਗੇ ਮਾਰਸ਼ਲ ਲਾਅ ਦੌਰਾਨ ਬੇਦੋਸ਼ੇ ਅਤੇ ਮਾਸੂਮ ਲੋਕਾਂ 'ਤੇ ਹੋਈ ਗੋਲੀਬਾਰੀ, ਜ਼ਬਰ ਤਸ਼ੱਦਦ ਅਤੇ ਗ੍ਰਿਫਤਾਰੀਆਂ ਦੇ ਦਮਨ ਚੱਕਰ ਦੀ ਦਰਦ ਕਹਾਣੀ ਸੁਣ ਕੇ ਉਹਦਾ ਕੋਮਲ ਭਾਵੀ ਹਿਰਦਾ ਵਲੂੰਦਰਿਆ ਗਿਆ। ਐਲਫਰੇਡ ਡਰੇਪਰ ਆਪਣੀ ਕਿਤਾਬ 'ਚ ਲਿਖਦਾ ਵੀ ਜ਼ਿਲ੍ਹਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ 'ਚ ਸ਼ਾਮਲ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵਲੰਟੀਅਰਾਂ 'ਚ ਊਧਮ ਸਿੰਘ ਵੀ ਸ਼ਾਮਲ ਸੀ। ਜਦੋਂ ਡੈਰ ਨੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਲੱਭਣ 'ਚ ਵੀ ਉਹ ਸਹਾਇਤਾ ਕਰਦਾ ਰਿਹਾ। ਸ਼ਾਂਤਮਈ ਜਲਸਾ ਸੀ, ਅੰਧਾ ਧੁੰਦ ਗੋਲੀਆਂ ਡੈਰ ਨੇ ਚਲਾਈਆਂ। 1000 ਤੋਂ ਵੱਧ ਨਿਹੱਥੇ ਲੋਕ ਇਸ ਗੋਲੀ ਕਾਂਡ 'ਚ ਭੁੰਨੇ ਗਏ। ਉਹ ਗੱਲ ਵੱਖਰੀ ਆ ਬਈ, ਸਰਕਾਰੀ ਆਂਕੜੇ ਦੱਸਦੇ ਆ ਵੀ ਗਿਣਤੀ ਮਹਿਜ਼ 381 ਸੀ। ਸੋ ਇਹ ਖੂਨੀ ਹੋਲੀ ਦੇਖ ਕੇ ਊਧਮ ਸਿੰਘ ਦਾ ਮਨ ਬੜਾ ਪ੍ਰਭਾਵਿਤ ਹੋਇਆ, ਬੜਾ ਦੁਖੀ ਹੋਇਆ ਅਤੇ ਇਸ ਹੱਤਿਆਕਾਂਡ ਦਾ ਬਦਲਾ ਲੈਣ ਲਈ ਉਹਨੇ ਪ੍ਰਣ ਕੀਤਾ। 21 ਸਾਲ ਉਹਨੇ ਇਹ ਪ੍ਰਣ ਪੂਰਾ ਕਰਨ ਲਈ ਲਾਏ, ਆਪਣੇ ਜ਼ਿਹਨ 'ਚ ਆਪਣੇ ਦਿਲ 'ਚ ਇਹ ਦਰਦ ਲਕੋਈ ਰੱਖਿਆ। ਡਾਕਟਰ ਗੁਰਚਰਨ ਔਲਖ ਦਾ ਆਰਟੀਕਲ ਪੜ੍ਹਨ ਨੂੰ ਮਿਲਿਆ, ਉਹਦੇ 'ਚੋਂ ਦੱਸਦੇ ਆ ਵੀ ਪਹਿਲਾਂ ਤਾਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ 'ਤੇ ਜਾ ਕੇ 40 ਰੁਪਏ ਮਹੀਨੇ 'ਤੇ ਇੱਕ ਨੌਕਰੀ ਕੀਤੀ। ਕੰਪਨੀ ਖਤਮ ਹੋਣ ਤੋਂ ਬਾਅਦ ਉਹ ਫਿਰ ਬੇਰੁਜ਼ਗਾਰ ਹੋ ਗਿਆ। ਫਿਰ ਉਹਨੇ ਅਫਰੀਕਾ ਦੇ ਦੇਸ਼ ਯੁਗਾਂਡਾ 'ਚ ਜਾ ਕੇ ਰੇਲਵੇ ਵਰਕਸ਼ਾਪ 'ਚ 170 ਰੁਪਈਏ ਮਹੀਨੇ 'ਤੇ ਨੌਕਰੀ ਕੀਤੀ। 2 ਸਾਲ ਮਗਰੋਂ ਉੱਥੋਂ ਫਿਰ ਉਹਨੇ ਅਸਤੀਫਾ ਦੇ ਕੇ ਦੁਬਾਰਾ ਅੰਮ੍ਰਿਤਸਰ ਨੂੰ ਚਾਲੇ ਪਾ ਤੇ। ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਪਹਿਲਾ ਸੰਸਾਰ ਯੁੱਧ ਚੱਲਦਾ ਸੀ। ਊਧਮ ਸਿੰਘ ਨੇ ਅੰਮ੍ਰਿਤਸਰ ਆ ਕੇ ਇੱਕ ਦੁਕਾਨ ਵੀ ਕਿਰਾਏ 'ਤੇ ਲੈ ਲਈ ਸੀ, ਜਿਹਦੇ 'ਤੇ ਉਹਨੇ ਰਾਮ ਮੁਹੰਮਦ ਸਿੰਘ ਆਜ਼ਾਦ ਲਿਖਾਇਆ ਸੀ ਅਤੇ ਇਹ ਦੁਕਾਨ ਕਾਫੀ ਦੇਰ ਇਨਕਲਾਬੀਆਂ ਦੇ ਤਾਲਮੇਲ ਦਾ ਕੇਂਦਰ ਵੀ ਬਣੀ ਰਹੀ। ਇਨਕਲਾਬੀ ਸਾਹਿਤ ਤੋਂ ਪੜ੍ਹਦਾ ਹੀ ਸੀ, ਜੁਝਾਰੂਪਣਾ ਉਹਦੇ 'ਚ ਪਹਿਲਾਂ ਹੀ ਸੀ, ਵੱਡੀ ਕੁਰਬਾਨੀ ਲਈ ਹਮੇਸ਼ਾ ਤੋਂ ਤਿਆਰ ਸੀ ਅਤੇ ਇਸ ਦੌਰਾਨ ਉਹਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਨਾਲ ਵੀ ਹੋਈ ਸੀ ਅਤੇ ਉਹਦੇ ਤੋਂ ਬਾਅਦ ਹੀ ਇਹ ਫਿਰ ਬੱਬਰ ਅਕਾਲੀ ਦਲ 'ਚ ਸ਼ਾਮਲ ਹੋਇਆ। ਫਿਰ ਉਹ ਕੁਝ ਸਮਾਂ ਲੰਡਨ ਮੈਕਸੀਕੋ ਹੁੰਦਾ ਹੋਇਆ USA ਚਲਿਆ ਗਿਆ। ਮੈਕਸੀਕੋ ਤੋਂ ਉਹ 2 ਫਰਵਰੀ 1922 ਨੂੰ ਕੈਲੀਫੋਰਨੀਆ ਪਹੁੰਚਿਆ। ਗਦਰੀ ਦੇਸ਼ ਭਗਤਾਂ ਨਾਲ ਉਹਨੇ ਸੰਪਰਕ ਕੀਤਾ, ਚਿਣਗ ਉਹਦੇ ਮਨ 'ਚ ਪਹਿਲਾਂ ਹੀ ਲੱਗੀ ਹੋਈ ਸੀ। ਨਿਊਯਾਰਕ ਰਹਿਣ ਸਮੇਂ ਉਸਨੇ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਅਤੇ ਇਟਲੀ ਦੀ ਯਾਤਰਾ ਕੀਤੀ ਅਤੇ ਉਪਰੰਤ ਫਿਰ ਉਹ ਅਮਰੀਕਾ ਚਲਿਆ ਗਿਆ ਅਤੇ ਉੱਥੋਂ ਉਹ ਆਸਟ੍ਰੇਲੀਆ ਜਾਣ ਵਾਲੇ ਜਹਾਜ਼ ਚੜ੍ਹ ਕੇ ਕਲਕੱਤੇ ਜਾ ਉਤਰਿਆ। ਫਿਰ ਉਹ ਪੰਜਾਬ ਪਹੁੰਚਿਆ। ਅੰਮ੍ਰਿਤਸਰ ਉਹਦੇ ਕੋਲੋਂ ਪਿਸਤੌਲ ਅਤੇ 138 ਗੋਲੀਆਂ ਅਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਗਿਆ। 5 ਸਾਲ ਦੀ ਕੈਦ ਹੋਈ ਊਧਮ ਸਿੰਘ ਨੂੰ ਉਦੋਂ। ਫਿਰ 1932 'ਚ ਭੇਸ ਬਦਲ ਕੇ ਉਹ ਕਸ਼ਮੀਰ ਚਲਿਆ ਗਿਆ। ਇਹ ਉਹ ਵੇਲਾ ਸੀ ਜਦੋਂ ਯੁੱਗ ਪਲਟਾਊ ਦਲ ਅਤੇ ਬੱਬਰਾਂ ਨਾਲ ਉਹਦੀ ਮੁਲਾਕਾਤ ਹੋਈ ਹੈ। ਅਤੇ ਪੰਜਾਬ 'ਚ ਰਹਿੰਦੇ ਆ ਵੈਸੇ ਉਹਦੇ ਮਨ 'ਚ ਉਡਵਾਇਰ ਤੋਂ ਬਦਲਾ ਲੈਣ ਦਾ ਤਾਂ ਪਹਿਲਾਂ ਹੀ ਚਿਣਗ ਲੱਗੀ ਹੋਈ ਸੀ ਅਤੇ ਇਹ ਚਿਣਗ ਹੁਣ ਅਨਾਰ ਬਣ ਕੇ ਫੁੱਟੀ। 20 ਮਾਰਚ 1933 ਨੂੰ ਉਹਨੇ ਲਾਹੌਰ ਤੋਂ ਊਧਮ ਸਿੰਘ ਦੇ ਨਾਂ ਦਾ ਨਵਾਂ ਪਾਸਪੋਰਟ ਹਾਸਲ ਕੀਤਾ। 1934 'ਚੋਂ ਮੁੜ ਇੰਗਲੈਂਡ ਗਿਆ ਅਤੇ ਆਪਣੀ ਰਣਨੀਤੀ ਅਨੁਸਾਰ ਉਹਨੇ ਭਾਰਤੀ ਵਸੋਂ ਦੀ ਬਜਾਏ ਗੋਰਿਆਂ ਦੀ ਵਸੋਂ ਵਾਲੇ ਕਿਰਾਏ ਦੇ ਮਕਾਨਾਂ 'ਚ ਰਿਹਾਇਸ਼ ਰੱਖੀ ਅਤੇ 13 ਮਾਰਚ 1940 ਦੀ ਸ਼ਾਮ ਨੂੰ ਨਵਾਂ ਸੂਟ ਪਾ ਕੇ ਹੈਟ ਲੈ ਕੇ ਊਧਮ ਸਿੰਘ ਮੀਟਿੰਗ ਤੋਂ ਪਹਿਲਾਂ ਕੈਕਸਟਨ ਹਾਲ ਲੰਡਨ 'ਚ ਪਹੁੰਚਿਆ। ਸੀਟਾਂ ਦੀ ਘਾਟ ਸੀ, ਖੜ੍ਹਾ ਰਿਹਾ ਲੋਕਾਂ ਦੇ ਸੱਜੇ ਪਾਸੇ ਪਹਿਲੀ ਕਤਾਰ 'ਚ। ਅਤੇ ਜਦੋਂ ਹੀ ਸਰ ਮਾਈਕਲ ਅਡਵਾਇਰ ਨੇ 1913 ਤੋਂ 1916 'ਚ ਭਾਰਤ 'ਚ ਆਪਣੇ ਰੋਲ ਬਾਰੇ ਹੰਕਾਰੀ ਭਾਸ਼ਣ ਕੀਤਾ ਤਾਂ ਇਹਦੇ ਮੱਥੇ 'ਤੇ ਤਿਉੜੀਆਂ ਉੱਭਰਨੀਆਂ ਸ਼ੁਰੂ ਹੋ ਗਈਆਂ। ਭਾਸ਼ਣ ਮੁੱਕਦੇ ਸਾਰ ਹੀ ਊਧਮ ਸਿੰਘ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਈਆਂ ਅਤੇ ਅਡਵਾਇਰ ਮੌਕੇ 'ਤੇ ਮਾਰਿਆ ਗਿਆ। ਊਧਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਮੁਕੱਦਮਾ ਦਰਜ ਕੀਤਾ ਗਿਆ। ਮਹੀਨਾ ਭਰ ਅੰਗਰੇਜ਼ ਪੁਲਿਸ ਨੇ ਉਹਨੂੰ ਤਸੀਹੇ ਦਿੱਤੇ। 4 ਅਤੇ 5 ਜੂਨ ਨੂੰ ਹੋਈ ਅਦਾਲਤੀ ਕਾਰਵਾਈ ਦੌਰਾਨ ਉਹਨੇ ਆਪਣਾ ਲਿਖਤੀ ਬਿਆਨ ਦਿੱਤਾ ਜੀ। 12 ਮੈਂਬਰੀ ਜਿਊਰੀ ਸੀ ਅਤੇ ਉਹਦੇ ਸਾਹਮਣੇ ਇਹ ਬਿਆਨ ਪੜ੍ਹਿਆ ਗਿਆ, ਜਿਹਦੇ 'ਚ ਉਹਨੇ ਅੰਗਰੇਜ਼ਾਂ ਵਿਰੁੱਧ ਆਪਣੀ ਭੜਾਸ ਕੱਢੀ ਅਤੇ ਆਖਿਆ ਕਿ ਮੈਂ ਮਰਨੋਂ ਮੂਲ ਨਹੀਂ ਡਰਦਾ ਅਤੇ ਭਾਰਤ ਦੀ ਮੁਕਤੀ ਹੁਣ ਨੇੜੇ ਆ, ਮੇਰੇ ਦੇਸ਼ ਵਾਸੀ ਨੇੜੇ ਭਵਿੱਖ 'ਚ ਜ਼ਰੂਰ ਆਜ਼ਾਦ ਹੋ ਜਾਣਗੇ। ਨਾ ਦਲੀਲ, ਨਾ ਵਕੀਲ, ਨਾ ਅਪੀਲ ਵਾਲੇ ਸਾਮਰਾਜੀ ਪ੍ਰਬੰਧ ਨੇ ਉਹਨੂੰ ਫਾਂਸੀ ਦੇਣਾ ਤਾਂ ਵੈਸੇ ਪਹਿਲਾਂ ਹੀ ਤੈਅ ਕਰ ਲਿਆ ਸੀ ਅਤੇ ਐਟਕਿਨਸਨ ਨੇ ਉਹਨੂੰ ਫਾਂਸੀ ਦਾ ਹੁਕਮ ਸੁਣਾਇਆ ਅਤੇ ਊਧਮ ਸਿੰਘ ਨੇ ਇਨਕਲਾਬ ਜ਼ਿੰਦਾਬਾਦ, ਬ੍ਰਿਟਿਸ਼ ਸਾਮਰਾਜਵਾਦ ਮੁਰਦਾਬਾਦ ਕਹਿ ਕੇ ਫਾਂਸੀ ਦਾ ਦਲੇਰਾਨਾ ਸਵਾਗਤ ਕੀਤਾ ਅਤੇ ਆਖਿਰਕਾਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਂਟਨਵਿਲ ਜੇਲ੍ਹ 'ਚ ਉਹਨੂੰ ਫਾਂਸੀ ਦੇ ਦਿੱਤੀ ਗਈ। ਅਤੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਦੇਸ਼ ਲਈ ਦਿੱਤੀ ਕੁਰਬਾਨੀ ਬਦਲੇ ਸ਼ਹੀਦ ਊਧਮ ਸਿੰਘ ਲੋਕ ਮਨਾਂ 'ਚ ਹਮੇਸ਼ਾ ਚੇਤੇ ਰਹੇਗਾ, ਅਮਰ ਰਹੇਗਾ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਗਰੇਵਾਲ।
This is the BBC Home and Forces Programme.
Sir Michael O'Dwyer, a former governor of the Senate this afternoon, at him were wounded. Zetland was hit and slightly injured. This meeting had been arranged by the East India Association.
World War was pushed off the front pages by the shooting, but the killer remained a mysterious figure and his motives unclear. The German propaganda machine immediately made the connection between the assassination of Sir Michael and the massacre by British troops of hundreds of unarmed civilians in northwest India 21 years before.
Indians apparently have not forgotten that on April the 13th, 1919, Sir Michael O'Dwyer had 600 defenseless Indians killed in the province of Punjab. Sir Michael was one of the most ruthless and bloodthirsty of the Punjab's governors. This assassination was a vendetta, and a justified one at that.